ਅਸੀਂ ਪ੍ਰੇਮ ਵਿੱਚੋਂ ਨਿਕਲ ਰਿਹਾ ਸੀ, ਉਹਨਾਂ ਦਾ ਐਸਾ ਤੇਜ ਪ੍ਰਤਾਪ ਮੇਰੇ ਕੋਲੋਂ ਚੱਲਿਆ ਨਹੀਂ ਗਿਆ।
ਜਾਂਦੇ ਦੀਨੀ ਜਾਨ ਰਜਾਓ,
ਇਸ ਲਈ ਮੈਂ ਰਜਾ ਆਗਿਆ ਦਿੱਤੀ ਕਿ ਆਪਣੀ ਕਿਰਪਾਲੂ ਦਾਤਾ ਜੀ ਆਪ ਆਪਣੇ ਅਸਥਾਨਾਂ ਤੇ ਵਿਰਾਜ, ਇਸ ਕਰਕੇ ਮੈਂ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ।
ਅਸ ਕਹਿ ਤਬ ਕੀਨੋ ਮੁਨ ਅਸਨਾ,
ਇਹ ਵਚਨ ਕਹਿ ਕੇ ਨਾ ਫਿਰ ਮਕੰਤ ਜੀ ਨੇ ਸਾਰਿਆਂ ਨੂੰ ਆਖਿਆ ਕਿ ਭਾਈ ਉਸ ਮਹਾਂਪੁਰਸ਼ ਦੀ ਬੰਦਗੀ ਵਾਲੇ ਦੀ ਜੋ ਸਾਡੇ ਤੀਕਰ ਸੀਧਾ ਪਹੁੰਚਿਆ ਹੈ, ਇਹ ਗੁਰੂ ਕੇ ਲੰਗਰ ਪਹੁੰਚੇ ਨੇ, ਇਹ ਸਾਰੇ ਭਾਈ ਛਕਣਾ ਕਰੋ।
ਆਨ ਲਗੇ ਸਵਾਦਨ ਲੈ ਰਸਨਾ,
ਸਾਰੇ ਹੀ ਮਹੰਤ ਸੰਤ ਜਿਹੜੇ ਸਨ ਉਹ ਛਕਣ ਲੱਗੇ ਤੇ ਐਸਾ ਆਨੰਦ ਬਣਿਆ ਜੋ ਜ਼ਿੰਦਗੀ ਵਿੱਚ ਪਹਿਲਾਂ ਕਦੀ ਆਇਆ ਹੀ ਨਹੀਂ ਸੀ। ਐਸਾ ਵਿਸਮਾਦ ਅਸਚਰਜ ਆਨੰਦ ਇਹਨਾਂ ਦੀ ਰਸਨਾ ਤੇ ਆਇਆ।
ਸਿੱਧਾ ਕ੍ਰਿਤ ਮੇਲੇ ਹੋ ਸੰਗ ਪਾਇਸ,
ਬਹੁਤ ਹੀ ਸੁੰਦਰ ਖੀਰ ਬਣੀ ਹੋਈ ਸੀ, ਬਹੁਤ ਹੀ ਪਿਆਰ ਸਹਿਤ ਤੇ ਤਿਆਰ ਹੋਈ ਏ।
ਸੰਤ ਛੋਦਾ ਤੁਰ ਤ੍ਰਿਪਤੇ ਖਾਇਸ,
ਇਹ ਸੰਤ ਜਿਹੜੇ ਸਾਡਾ ਕਈ ਦਿਨ ਹੋ ਗਏ ਸਨ, ਇਹਨਾਂ ਨੂੰ ਭੋਜਨ ਪਦਾਰਥ ਤੋਂ ਬਿਨਾਂ ਹੀ ਉਸ ਮਾਲਕ ਦੀ ਬੰਦਗੀ ਵਿੱਚ ਲੱਗੇ ਹੋਏ ਸਨ।
ਮਨ ਪਰ ਸੀਦ ਬਚਨ ਬਖਾਨੇ, ਇਹ ਕਰਤਾਰ ਪਟੇ ਹੋ ਹਮ ਜਾਣੇ,
ਸਾਰੇ ਹੀ ਇੱਕ ਬਚਨ ਵਿੱਚ ਸਾਰਿਆਂ ਸੰਤਾਂ ਨੇ ਬਚਨ ਕਹੇ ਕਿ ਸਾਨੂੰ ਐਸਾ ਪ੍ਰਤੀਤ ਹੁੰਦਾ ਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਨੂੰ ਆਪ ਅਕਾਲ ਪੁਰਖ ਜੀ ਨੇ ਉਸ ਦਾਤਾ ਜੀ ਨੇ ਸਾਡੇ ਕੋਲ ਭੇਜਿਆ ਕੈ
ਕਿਤੋਂ ਸਰੀਰ ਧਾਰ ਕਰ ਤਾਰਾ, ਆਨ ਲੀਨ ਸੁਧ ਦੀਨ ਆਹਾਰਾ,
ਐਸੇ ਵਚਨ ਮਿਲਾ ਸਕਦੇ ਨੇ ਐਸਾ ਲੱਗਦਾ ਹੈ ਜਿਵੇਂ ਆਪ ਅਕਾਲ ਪੁਰਖ ਜੀ ਨੇ ਇਹਨਾਂ ਦੇ ਸਰੀਰ ਵਿੱਚ ਆ ਕਰਕੇ ਆਪ ਆਪਣਾ ਰੂਪ ਧਾਰਨ ਕੀਤਾ ਹੈ ਤੇ ਜਿਹਨਾਂ ਸਾਡੀ ਆ ਕਰਕੇ ਸ਼ੁੱਧ ਖਬਰ ਲਈ ਹੈ, ਸਾਡੇ ਵਾਸਤੇ ਇਹ ਭੋਜਨ ਪਦਾਰਥ ਭੇਜੇ ਸਨ।
ਸਪਤ ਦਿਵਸ ਕੇ ਸ਼ੁੱਧ ਸੰਤਾਏ,
ਸਾਨੂੰ ਸੱਤ ਦਿਨ ਹੋ ਗਏ ਨੇ ਕੋਈ ਭੋਜਨ ਪਦਾਰਥ ਨਹੀਂ ਛਕਿਆ, ਉਹ ਆਪ ਗਰੀਬ ਨਵਾਜ ਅਕਾਲ ਪੁਰਖ ਜੀ ਨੂੰ ਸਾਡੇ ਤੇ ਤਰਸ ਆਇਆ ਕਿ ਸਾਡੀ ਸੱਤ ਦਿਨਾਂ ਦੀ ਐਸੀ ਭੁੱਖ ਨੂੰ ਵੇਖ ਕੇ ਉਹ ਆਪ ਹੀ ਅਕਾਲ ਪੁਰਖ ਜੀ ਆਏ ਸਨ।
ਭੋਜਨ ਕਰ ਹਮ ਤ੍ਰਿਪਤ ਆਏ,
ਐਸਾ ਭੋਜਨ ਛਕਿਆ ਕਿ ਸਾਡੀ ਤ੍ਰਿਪਤੀ ਹੋ ਗਈ ਹੈ, ਅਸੀਂ ਰਾਜ ਗਏ ਸਾਂ।
ਇਤ ਸ਼੍ਰੀ ਨਾਨਕ ਪੁਰ ਦਿਸ਼ ਗਵਨੋ,
ਹੁਣ ਐਸੇ ਬਚਨ ਮਿਲਾਪ ਜੋ ਬਾਅਦ ਵਿੱਚ ਸੰਤਾਂ ਨੇ ਮਹੰਤ ਜੀ ਨਾਲ ਕੀਤੇ, ਸਤਿਗੁਰਾਂ ਦੀ ਵੱਡੀ ਭਾਰੀ ਉਪਮਾ ਕੀਤੀ ਤੇ ਇਹਨਾਂ ਚਿਰ ਨੂੰ ਸਤਿਗੁਰੂ ਪਾਤਸ਼ਾਹ ਜੀ ਵੀ ਇਹਨਾਂ ਮਹੰਤਾਂ ਦਾ ਡੇਰਾ ਛੱਡ ਕੇ ਕਾਫੀ ਅੱਗੇ ਆ ਗਏ, ਤਲਵੰਡੀ ਵਾਲੇ ਪਾਸੇ ਮਹਾਰਾਜ ਜੀ ਆਏ ਸਨ।
ਅਰਧ ਪੰਥ ਪਹੁੰਚੇ ਗੁਣ ਪਾਵਨੋ,
ਉਹਨਾਂ ਦੇ ਘਰ ਮਹਾਰਾਜ ਜੀ ਨੇ ਅੱਧਾ ਰਸਤਾ ਤੈਅ ਕਰ ਲਿਆ।
ਸੋਚ ਵਿਮੋਚਨ ਸੋਚਨ ਲਾਗੇ,
ਸੋਚਾਂ ਨੂੰ ਕਰਨ ਵਾਲੇ ਜੋ ਸੋਚਾਂ ਦਾ ਵਿਨਾਸ਼ ਕਰਦੇ ਨੇ ਕਿਰਪਾਲੂ ਦਾਤਾ ਜੀ ਸੋਚਣ ਲੱਗੇ।
ਹਟਕਤ ਚਿਤ ਪਗ ਪਰੇ ਨਾ ਆਗੇ,
ਸਤਿਗੁਰੂ ਜੀ ਜਦੋਂ ਤਲਵੰਡੀ ਵਾਲੇ ਪਾਸੇ ਨੂੰ ਚੱਲ ਰਹੇ ਨੇ ਤੇ ਪੈਰ ਇਹਨਾਂ ਦਾ ਅੱਗੇ ਨਹੀਂ ਰੁਕੀਂਦਾ, ਪੈਰ ਜਿਹੜਾ ਕਿ ਮਹਾਰਾਜ ਅੱਗੇ ਪੱਟਦੇ ਨੇ ਤੇ ਪਿੱਛੇ ਰਖਿੰਦਾ ਕਰ
ਚਿੰਤਾ ਤੁਰਦੇ ਵੈ ਗੁਣ ਖਾਨੀ।
ਐਸੇ ਮਹਾਰਾਜ ਜੋ ਗੁਣਾਂ ਦੇ ਘਰ ਨੇ ਜੋ ਸਭ ਚਿੰਤਾਵਾਂ ਤੇ ਸੋਚਾਂ ਨੂੰ ਕਰਨ ਵਾਲੇ ਨੇ, ਅੱਜ ਮੇਰੇ ਦਾਦਾ ਜੀ ਦੇ ਕਿਰਦੇ ਵਿੱਚ ਚਿੰਤਾ ਆਈ।
ਬੋਲੇ ਮੁਝ ਤੋਂ ਅਦਬਿਦ ਬਾਣੀ।
ਭਾਈ ਬਾਲਾ ਜੀ ਆਖਦੇ ਉਸ ਵਕਤ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਵਚਨ ਆਖਿਆ,
ਇਹ ਕੀ ਨੋ ਕਿਆ ਹਮਨੇ ਕਾਮਾ।
ਮਹਾਰਾਜ ਕਹਿਣ ਲੱਗੇ, ਭਾਈ ਬਾਲਿਆ ਆਪਾਂ ਇਹ ਕੀ ਕਾਰਜ ਕਰ ਆਏ ਕਾਂ, ਇਹ ਕੈਸਾ ਕੰਮ ਆਪਾਂ ਕਰ ਦਿੱਤਾ ਏ।
ਉੱਤਰ ਕੋ ਦੇ ਹੈ ਚੱਲ ਧਾਮਾ।
ਘਰ ਚੱਲ ਕੇ ਉੱਤਰ ਕੌਣ ਦਏਗਾ ਪਿਤਾ ਜੀ ਨੂੰ, ਇਸ ਬਾਰੇ ਕੁਣ ਕੌਣ ਆਖੇਗਾ, ਉਹਨਾਂ ਦੇ ਸਮਕਸ਼ ਉੱਤਰ ਕੌਣ ਦੇਵੇਗਾ।
ਬਿਤ ਕੋ ਅਦਕ ਕ੍ਰੋਧ ਉਪਜੈ।
ਉਸੇ ਸਾਡੀ ਇਹ ਗੱਲ ਸੁਣ ਕੇ ਪਿਤਾ ਜੀ ਬਹੁਤ ਹੀ ਕ੍ਰੋਧਿਤ ਹੋਣਗੇ।
ਮੁਝ ਤੁਝ ਤੋਂ ਬੇਕਾਰ ਲੜੇ ਹੈ।
ਸਾਡੇ ਨਾਲ ਉਹ ਲੜਨਗੇ, ਸਾਨੂੰ ਆਪ ਬਚਨ ਬੋਲਣਗੇ।
ਮੈਂ ਪਾਖੇ ਉਹ ਕਛ ਦੋਸ਼ ਨਾ ਮੇਰੋ।
ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜੀ ਇਹਦੇ ਵਿੱਚ ਤੇ ਮੇਰਾ ਕੋਈ ਦੋਸ਼ ਨਹੀਂ।
ਤੁਮ ਕੋ ਵਰਜਰੇ ਹੋ ਕੋ ਤੇਰੋ।
ਮੈਂ ਤੇ ਆਪ ਜੀ ਨੂੰ ਬਹੁਤ ਹੀ ਵਰਜ ਰਿਹਾ ਸਾਂ, ਤੁਹਾਨੂੰ ਬਹੁਤ ਹੀ ਰੋਕਣਾ ਕੀਤਾ।
ਆਪ ਜਾਣ ਕੇ ਕੀਨ ਪੁਕਾਜੂ।
ਆਪ ਜੀ ਨੇ ਸਭ ਕੁਝ ਜਾਣ ਕੇ ਜਾਣਦਿਆਂ ਹੋਇਆ ਇਹ ਕਾਰਜ ਤੁਸੀਂ ਕੀਤਾ ਏ।
ਜਿਤ ਕਿਉਂ ਚਿੰਤਾ ਧਰੀ ਤੁਮ ਆਜੂ।
ਤੇ ਫਿਰ ਮਹਾਰਾਜ ਜੀ ਕਿਉਂ ਤੁਸੀਂ ਹੁਣ ਐਸੀ ਚਿੰਤਾ ਆਪਣੇ ਮਨ ਵਿੱਚ ਧਾਰਨ ਕਰ ਲਈ, ਕਾਰਜ ਵੀ ਤੁਸੀਂ ਆਪ ਕਰਨ ਵਾਲੇ ਹੋ ਤੇ ਹੁਣ ਮਹਾਰਾਜ ਚਿੰਤਾ ਕਰ ਰਹੇ ਹੋ।
ਅਬ ਜਿਮ ਹੋਏ ਸੋ ਸੋ ਰੀਤੀ।
ਹੁਣ ਤੇ ਜਿਸ ਤਰ੍ਹਾਂ ਭਾਣਾ ਵਰਤੇਗਾ ਮਹਾਰਾਜ ਜੀ, ਉਸੇ ਤਰ੍ਹਾਂ ਹੁਣ ਉਹ ਵਚਨ ਸਾਨੂੰ ਸਕਾਰ ਨਹੀਂ ਪੈਣਗੇ।
ਸੂਦੀ ਹੋਏ ਅਥਵਾ ਵਿਪਰੀਤੀ।
ਪਿਤਾ ਜੀ ਕੋਲ ਚੱਲ ਕੇ ਕਾਰਜ ਸਿੱਧਾ ਹੋ ਜਾਏ ਤੇ ਭਾਵੇਂ ਵਿਪਰੀਤ ਉਲਟੀ ਗੱਲ ਹੋ ਜਾਵੇ।
ਕੁਝ ਕੋ ਚਿੰਤਨਾ ਇਸ ਵਿਆਪੇ।
ਭਾਈ ਸਾਹਿਬ ਕਹਿੰਦੇ, ਮੈਨੂੰ ਤੇ ਇੱਕ ਵੀ ਚਿੰਤਾ ਨਹੀਂ ਵਿਆਪ ਰਹੀ।
ਧਨ ਤੁਮਰਾ ਖਰਚਿਓ ਤੁਮ ਆਪੇ।
ਧਨ ਵੀ ਤੁਹਾਡਾ ਸੀ ਤੇ ਖਰਚਿਆ ਵੀ ਮਹਾਰਾਜ ਤੁਸੀਂ ਆਪ ਕੀ ਕਰ। ਫਿਰ ਮਹਾਰਾਜ ਜੇ ਮੈਂ ਉਮਰ ਵਿੱਚ ਵੀ ਵੇਖਾਂ, ਮੈਂ ਤੁਹਾਡੇ ਤੋਂ ਕੋਈ ਸਿਆਣਾ ਨਹੀਂ, ਤੁਹਾਡੇ ਤੋਂ ਵੱਡਾ ਨਹੀਂ, ਮੈਂ ਸੂਝਵਾਨ ਨਹੀਂ। ਇੱਕ ਧਨ ਤੁਹਾਡਾ ਸੀ, ਖਰਚਿਆ ਤੁਸੀਂ, ਤੇ ਫਿਰ ਮਹਾਰਾਜ ਮੈਂ ਤੁਹਾਡੇ ਤੋਂ ਕੋਈ ਗੁਣਵਾਨ ਨਹੀਂ, ਕੋਈ ਸਿਆਣਾ ਸੂਝਵਾਨ ਨਹੀਂ। ਖਾਂ
ਸਭ ਜਾਣਗੇ ਬੈਸ ਸਮਾਨਾ।
ਸਾਰੇ ਹੀ ਜਾਣਨਗੇ ਕਿ ਜਿਹੜੀ ਉਮਰ ਹੈ ਉਹ ਤੇ ਇੱਕ ਜਿੰਨੀਓ ਹੀ ਏ।
ਹੁਣ ਮੈਂ ਹੋ ਆਇਸ ਅਨੁਸਾਰੀ।
ਤੇ ਫਿਰ ਮਹਾਰਾਜ ਮੈਂ ਤੇ ਤੁਹਾਡੀ ਆਗਿਆ ਵਿੱਚ ਖਾਂ। ਉਹ ਆਗਿਆ ਪਿਤਾ ਮਹਿਤਾ ਕਾਲੂ ਜੀ ਦੀ ਹੋਵੇ ਤੇ ਜਾਂ ਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੀ ਹੋਵੇ।
ਮੈਨੂੰ
ਤੇ ਇੱਕ ਦਾਸਰਾ ਸੇਵਕ ਨਿਮਾਣਾ ਗਿਆ ਸੇਵਾਦਾਰ ਜਾਣ ਕੇ ਪਿਤਾ ਜੀ ਨੇ ਤੁਹਾਡੇ ਕੋਲ ਭੇਜਿਆ ਏ।
ਜਾਂ ਤੇ ਦੋਸ਼ ਨਾ ਮਮ ਪਰ ਠਾਨੈ।
ਇਸ ਕਰਕੇ ਮੇਰੇ ਤੇ ਕੋਈ ਦੋਸ਼ ਕਿਸੇ ਤਰ੍ਹਾਂ ਦਾ ਗਿਲਵਾ ਸ਼ਿਕਵਾ ਨਹੀਂ ਕਰਨਗੇ।
ਕਰਮ ਸ਼ੁਭਾ ਸ਼ੁਭ ਤੁਮਰੋ ਜਾਣੈ।
ਇਹ ਤੇ ਸਾਰਾ ਕੁਝ ਮਹਾਰਾਜ ਤੁਸੀਂ ਆਪ ਹੀ ਕੀਤਾ ਕਹਿ, ਇੱਥੇ ਤੁਹਾਡੇ ਸਾਡੀ ਹੀ ਸਾਰੇ ਕਾਰਜ ਹੋਇਆ ਏ।
ਗੱਟੀ ਗਿਣਤ ਬੋਲਤ ਪੱਜ ਦੋ।
ਹੁਣ ਇਸ ਤਰ੍ਹਾਂ ਜਿਹੜੀਆਂ ਵਿਚਾਰਾਂ ਨੇ ਮਹਾਰਾਜ ਭਾਈ ਬਾਲਾ ਜੀ ਸਾਹਿਬ ਕਰ ਰਹੇ ਨੇ, ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣਦੇ
ਕੰਨ ਤਲਵੰਡੀ ਸੋ।
ਵਚਨ ਵਿਲਾਸ ਕਰਦਿਆਂ ਹੋਇਆ ਤਲਵੰਡੀ ਦਿਸਣ ਲੱਗ ਪਈ, ਸਤਿਗੁਰਾਂ ਦਾ ਸੋਹਣਾ ਨਗਰ ਦਿਸਣ ਲੱਗਾ।
ਉਹ ਤੋਂ ਚਲ ਆਇਓ ਤਿਜ ਸਦਨਾ।
ਭਾਈ ਸਾਹਿਬ ਕਹਿੰਦੇ ਮੈਂ ਤੇ ਮਹਾਰਾਜ ਨੂੰ ਵਿੱਚੇ ਹੀ ਛੱਡ ਕੇ ਨਾ ਜਦੋਂ ਤਲਵੰਡੀ ਦਿਸਣ ਲੱਗੀ ਮੈਂ ਤੇ ਉੱਥੇ ਹੀ ਛੱਡ ਕੇ ਆਪਣੇ ਘਰ ਨੂੰ ਆ ਗਿਆ।
ਉਰਨਾ ਪਰਵੇਸ਼ੇ ਪੰਕਜ ਬਦਨਾ।
ਕਿਰਪਾਲੂ ਦਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨਗਰ ਵਿੱਚ ਪ੍ਰਵੇਸ਼ ਨਾ ਕੀਤਾ।
ਇੱਕ ਤਾਲ ਜਲ ਹੀਨ ਜੋ ਦੂਰੀ।
ਇੱਕ ਉਹਨਾਂ ਨੇ ਵੇਖਿਆ ਤਲਾਬ ਜਿਹਦੇ ਵਿੱਚ ਪਾਣੀ ਨਹੀਂ ਪੈ।
ਵੈਸੇ ਪੈ ਸਤ ਜਿਨ ਰੂਰੀ।
ਐਸੇ ਕਿਰਪਾਲੂ ਦਾਤਾ ਜੀ ਜਿਨ੍ਹਾਂ ਦੇ ਬਚਨ ਸੁਖਦਾਈ ਨੇ ਉਹ ਇਸ ਤਲਾਬ ਦੇ ਸਮਕਸ਼ ਕੋਲ ਬੈਠ ਗਏ।
ਸੁਣਿਓ ਜਬੈ ਆਇਓ ਘਰ ਪਾਲਾ।
ਤੇ ਜਦੋਂ ਮੇਰੇ ਬਾਰੇ ਪਤਾ ਲੱਗਾ ਨਾ ਪਿਤਾ ਮੈਂ ਤਾਂ ਕਾਲੂ ਜੀ ਨੂੰ ਕਿ ਭਾਈ ਬਾਲਾ ਆਪਣੇ ਘਰ ਆ ਗਿਆ ਏ।
ਭਇਓ ਹੋਲ ਕਾਲੂ ਤਤਕਾਲਾ।
ਜਿਵੇਂ ਪਿਤਾ ਮੈਂ ਤਾਂ ਕਾਲੂ ਜੀ ਨੂੰ ਕੋਲ ਪਿਆ ਹੋਵੇ ਉਸ ਵੇਲੇ ਜਦੋਂ ਮੇਰੇ ਬਾਰੇ ਐਸੀ ਖਬਰ ਸੁਣੀ।
ਦਾਸ ਪਠਾਏ ਮੁਝੇ ਬੁਲਵਾਇਆ।
ਮੇਰੇ ਘਰ ਇੱਕ ਪਿਤਾ ਜੀ ਨੇ ਆਪਣਾ ਸੇਵਾਦਾਰ ਭੇਜਿਆ ਤੇ ਮੈਨੂੰ ਕੋਲ ਬੁਲਾ ਲਿਆ।
ਗਰੂਰ ਬਿਲੋਕਤ ਬਚਨ ਅਲਾਇਆ।
ਬਹੁਤ ਹੀ ਕ੍ਰੋਧ ਸਾਹਿਬ ਮੇਰੇ ਵੱਲ ਵੇਖਿਆ ਤੇ ਬਚਨ ਆਖਿਆ।
ਮਹਾਕਾਰ ਸਿੱਧ ਨਾਨਕ ਕਹਿਵਾ।
ਮੈਨੂੰ ਪੁੱਛਿਆ ਕਿ 20 ਰੁਪਏ ਕਿੱਥੇ ਕਾਣਾ ਤੇ ਮੇਰਾ ਸੁਪੁੱਤਰ ਨਾਨਕ ਕਿੱਥੇ ਹੈ।
ਤਜਿਓ ਸੰਗ ਕਿਉਂ ਪਾਛੇ ਰਹਿਵਾ।
ਤੇ ਤੂੰ ਕਿਉਂ ਮੇਰੇ ਸੰਗਤਰ ਦਾ ਸੰਗ ਛੱਡ ਆਇਆ ਜਿਹੜੇ ਉਹ ਪਿੱਛੇ ਰਹਿ ਗਏ ਸਨ।
ਬਨ ਜਿਓ ਬਨ ਜਿਸ ਕਿਤੋਂ ਤੁਮ ਨਾ।
ਕੋਈ ਵਰਗ ਵਪਾਰ ਕੀਤਾ ਵੀ ਏ ਕਿ ਨਹੀਂ। ਤੂੰ ਕਿਵੇਂ ਆਪਣੇ ਘਰ ਵਿੱਚ ਆ ਗਿਆ ਮੈਨੂੰ ਕੋਈ ਸ਼ੁੱਧ ਖਬਰ ਹੀ ਨਹੀਂ ਦਿੱਤੀ। ਤੂੰ ਮੇਰੇ ਘਰ ਹੀ ਨਹੀਂ ਆਇਆ ਤੂੰ ਆਪਣੇ ਘਰ ਚਲਾ ਗਿਆ ਸਾਂ ਖਬਰਦਾਰ ਕਰਨ ਤੋਂ ਬਿਨਾ।
ਕਹਿ ਨਗਰੀ ਮੈਂ ਤੈਂ ਕੋ ਛੋੜਾ।
ਕਿਤੇ ਤੂੰ ਗੁਰੂ ਨਾਨਕ ਦੇਵ ਮਹਾਰਾਜ ਨੂੰ ਛੱਡ ਆਇਆ ਕਹਿ।
ਰੂਠ ਰਿਓ ਕਿਉਂ ਤੈਂ ਨਾ ਬਹੋਰਾ।
ਜੇ ਕਿਤੇ ਮਹਾਰਾਜ ਰੁੱਸੇ ਸਨ ਤੇ ਤੂੰ ਉਹਨਾਂ ਨੂੰ ਮਨਾਉਣ ਦਾ ਕਿਉਂ ਨਹੀਂ ਯਤਨ ਕੀਤਾ।
ਅਸ ਬਚ ਸੁਣ ਕੇ ਗਿਰਾ ਉਬਾਚੀ।
ਇਹ ਬਚਨ ਸੁਣੇ ਨਾ ਜਦੋਂ ਪਿਤਾ ਮਹਿਤਾ ਕਾਲੂ ਜੀ ਦੇ ਭਾਈ ਬਾਲਾ ਜੀ ਨੇ ਤੇ ਸੁਣ ਕੇ ਆਖਿਆ।
ਜਸ ਬਿਦ ਬੀਤੀ ਬਤਾਈ ਸਾਚੀ।
ਜਿਸ ਤਰ੍ਹਾਂ ਸਾਡੇ ਨਾਲ ਬੀਤੀ ਸੀ ਉਹ ਸਾਰੇ ਬਚਨ ਮੈਂ ਪਿਤਾ ਜੀ ਨੂੰ ਦਰਸ਼ਨਾ ਕੀਤੇ।
ਇਕ ਕਾਨਨ ਮੈਂ ਹੁਤੇ ਫਕੀਰਾ।
ਸਾਰੀ ਬਚਨ ਵਿਥਿਆ ਸੁਣਾਈ ਕਿ ਇੱਕ ਜੰਗਲ ਦੇ ਵਿੱਚ ਕੋਈ ਸੰਤ ਮਖੰਤ ਫਕੀਰ ਸਨ।
ਚਲੇ ਜਾਤ ਬੈਠੇ ਤਿੰਨ ਤੀਰਾ।
ਅਸੀਂ ਚਲਦਿਆਂ ਫਿਰ ਉਹਨਾਂ ਐਸੇ ਮਖੰਤਾਂ ਸੰਤਾਂ ਨੂੰ ਵੇਖ ਕੇ ਉਹਨਾਂ ਕੋਲ ਜਾ ਕੇ ਬੈਠ ਗਏ।
ਉਚਕ ਪਰਸ ਪਰ ਬੋਲਣ
ਆਪਸ ਵਿੱਚ ਪਰਸ ਪਰ ਕੋਈ ਬਚਨ ਕੋਈ ਹਨ।
ਭੋਜਨ ਹਿਤ ਤਿੰਨ ਕੋ ਧਨ ਦੀਨਾ।
ਅਸੀਂ ਭੋਜਨ ਵਾਸਤੇ ਉਹਨਾਂ ਨੂੰ ਜੋ ਮਾਇਆ ਸੀ ਜੋ ਤੁਸੀਂ ਦਿੱਤੀ ਉਹਨਾਂ ਸੰਤਾਂ ਨੂੰ ਦੇ ਦਿੱਤੀ।
ਕਹਿਣ ਲੱਗੇ ਪਿੰਡ ਆਇਤ ਜੈਸੀ ਭਲੇ ਬਨਜ ਕੀ
ਭਾਈ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਆਖਿਆ ਕਿ ਪਿਤਾ ਜੀ ਦੀ ਆਗਿਆ ਸੀ ਕਿ ਭਲਾ ਬਣਜ ਕਰਨਾ ਤੇ ਅਸੀਂ ਫਿਰ ਉਸੇ ਤਰ੍ਹਾਂ ਇਹ ਭਲਾ ਬਣਜ ਹੀ ਕੀਤਾ ਹੈ ਉਹਨਾਂ ਦੀ ਆਗਿਆ ਵਿੱਚ ਹੀ ਕੀਤਾ ਏ।
ਕਰ ਦਰਬ ਕਰਨ ਮੁਰ ਆਏ।
ਇਸ ਤਰ੍ਹਾਂ ਅਸੀਂ ਇਹ ਪਦਾਰਥ ਧਨ ਮਾਇਆ ਦੇਖ ਕੇ ਵਾਪਸ ਪਰਤਾਏ।
ਨਗਰ ਵਹਿਰ ਬੈਠੇ ਕਿਸ ਥਾਏ।
ਤੇ ਨਗਰ ਦੇ ਵਾਰ ਵਾਰ ਆਪ ਮਹਾਰਾਜ ਜੀ ਬੈਠ ਗਏ ਸਨ।
ਕ੍ਰੋਧ ਕਰਨ ਤੁਮ ਤੇ ਡਰ ਧਰ ਕੇ।
ਇੱਕ ਪਿਤਾ ਜੀ ਤੁਹਾਡੇ ਡਰ ਦੇ ਕਾਰਨ ਤੇ ਦੂਜਾ ਤੁਸੀਂ ਕ੍ਰੋਧ ਤੋਂ ਹੋਵੋਗੇ।
ਸਦਨ ਨਾ ਆਏ ਇਹ ਵਿਚਰ ਕੇ।
ਇਹਨਾਂ ਵਚਨਾਂ ਨੂੰ ਵਿਚਾਰ ਕੇ ਮਹਾਰਾਜ ਜੀ ਫਿਰ ਆਪਣੇ ਘਰ ਨਹੀਂ ਆਏ।
ਅਸ ਸੁਣ ਕਾਲੂ ਕ੍ਰੋਧ ਨ ਥੋੜਾ,
ਇਹ ਵਚਨ ਸੁਣ ਕੇ ਪਿਤਾ ਮੈਂ ਤਾਂ ਕਾਲੂ ਜੀ ਕੋਈ ਥੋੜੇ ਕ੍ਰੋਧਿਤ ਨਹੀਂ ਹੋਏ, ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਕ੍ਰੋਧ ਆਇਆ।
ਪਰਕਤ ਕ੍ਰਿਤ ਜੋ ਪਾਵਕ ਜੋਰਾ,
ਉਹ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਅੱਗ ਬਾਲ ਰਹੀ ਹੋਵੇ ਤੇ ਉਹਦੇ ਵਿੱਚ ਹੋਰ ਘਿਓ ਜਾਂ ਤੇਲ ਪਾ ਦਿੱਤਾ ਜਾਏ ਤੇ ਉਹ ਹੋਰ ਫਿਰ ਅੱਗ ਜਿਹੜੀ ਹੈ ਲਾਟਾਂ ਕੱਢਦੀ ਏ।
ਕਹੇ ਕਿ ਮੁਝ ਕੋ ਦੇਹੋ ਬਤਾਈ,
ਪਿਤਾ ਜੀ ਕਹਿਣ ਲੱਗੇ ਹੁਣ ਤੂੰ ਭਾਈ ਬਾਲਿਆ ਸਾਨੂੰ ਦਰਸ਼ਨਾ ਕਰਕੇ ਕਿੱਥੇ ਕਣ ਮਹਾਰਾਜ ਜੀ।
ਚਲੋ ਸੰਗ ਬੈਠੋ ਜੇ ਥਾਈ,
ਜਿੱਥੇ ਬੈਠੇ ਨੇ ਹੁਣ ਤੂੰ ਮੈਨੂੰ ਮੇਰੇ ਨਾਲ ਚੱਲ ਤੇ ਮੈਨੂੰ ਦਰਸ਼ਨਾ ਕਰ।
ਮੁਖ ਤੇ ਬੋਲਤ ਗਿਰਾ ਕਠੋਰਾ,
ਬਹੁਤ ਹੀ ਕਠੋਰ ਵਚਨ ਪਿਤਾ ਮੈਂ ਤਾਂ ਕਾਲੂ ਜੀ ਮੁਖ ਤੋਂ ਬੋਲਦੇ ਕੰਨ।
ਲੈ ਮੁਝ ਸੰਗ ਚਲੇ ਹੋ ਤਿਨ ਹੋਰਾ,
ਮੈਨੂੰ ਆਪਣੇ ਨਾਲ ਲੈ ਕੇ ਸਤਿਗੁਰਾਂ ਵੱਲ ਤੁਰ ਪਏ।
ਸੁਣੀ ਮਾਤ ਸਭ ਧਨ ਕੀ ਗਾਥਾ,
ਇਹ ਧਨ ਦੀ ਗਾਥਾ ਇਹ ਮਾਇਆ ਦੀ ਖਬਰ ਜਿਹੜੀ ਮਾਤਾ ਤ੍ਰਿਪਤਾ ਜੀ ਨੇ ਵੀ ਸੁਣੀ।
ਉਹ ਜਨਗਾ ਕਾਲੂ ਸਿਰ ਸਾਥਾ,
ਪਤਾ ਲੱਗ ਗਿਆ ਕਿ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਾਡੇ ਪਤੀ ਜੀ ਖੋਜਣ ਵਾਸਤੇ ਗਏ ਸਨ।
ਉਸ ਤਵੇ ਤਨੇ ਆਪੋ ਭੇਜਿਆ,
ਉਸ ਵੇਲੇ ਆਪਣੀ ਧੀ ਬੀਬੀ ਨਾਨਕੀ ਜੀ ਨੂੰ ਉਸੇ ਵੇਲੇ ਮਾਤਾ ਤ੍ਰਿਪਤਾ ਜੀ ਨੇ ਭੇਜਿਆ।
ਪਤੀ ਰਿਸ ਤੇ ਉੱਠ ਤਰਕ ਕਰੇ ਜਾ,
ਕਿ ਪਿਤਾ ਮੈਂ ਤਾਂ ਕਾਲੂ ਜੀ ਬਹੁਤ ਹੀ ਕ੍ਰੋਧਿਤ ਸਨ, ਮਾਤਾ ਜੀ ਆਖਦੇ ਨੇ ਦੋਨਾਂ ਕਰਕੇ ਸਾਡਾ ਕਲੇਜਾ ਧੜਕਦਾ ਏ।
ਬਹੋਰੋ ਦਾਸੀ ਦਾਸ ਪਠਾਏ,
ਇਸੀ ਦੇ ਨਾਲ ਫਿਰ ਦਾਸਰਿਆਂ ਨੂੰ ਸੇਵਕਾਂ ਨੂੰ ਜਦੋਂ ਸਾਹਮਣੇ ਆਉਂਦਾ ਸਭ ਨੂੰ ਕਹੀ ਜਾਂਦੇ ਨੇ, ਉਸ ਪਾਸੇ ਸੇਵਾਦਾਰਾਂ ਨੂੰ ਦਾਸੀਆਂ ਨੂੰ ਭੇਜਣਾ ਕੀਤਾ।
ਇਸ ਬਿਲੋਕ ਨੇ ਲੋਕ ਸਿਧਾਏ,
ਤੇ ਫਿਰ ਸਾਡੇ ਸਾਡੇ ਪਿੰਡ ਵਿੱਚ ਵੀ ਪਤਾ ਲੱਗ ਗਿਆ ਤੇ ਫਿਰ ਲੋਕ ਵੀ ਵੇਖਣ ਚੱਲੇ।
ਬਹਿਰ ਜਾਏ ਪਿੱਛ ਜਲ ਬਿਨ ਤਾਲਾ,
ਤੇ ਵੇਖਿਆ ਬਾਹਰ ਜਾ ਕਰਕੇ ਇੱਕ ਸੁੱਕਾ ਹੋਇਆ ਤਲਾਬ ਹੈ।
ਵੈਸੇ ਨੀਵ ਸਥਾਨ ਕਿਰਪਾਲਾ,
ਕਿਰਪਾਲੂ ਦਾਤਾ ਜੀ ਉਸ ਤਲਾਬ ਦੇ ਸਮਕਸ਼ ਨੀਵੀਂ ਪਾਈ ਹੋਈ ਏ ਤੇ ਬੈਠੇ ਹੋਏ ਹਨ।
ਅਵ ਲੋਕੇ ਉਹ ਕਾਲੂ ਜੈ ਕਾਲਾ,
ਉਸ ਸਮੇਂ ਤੇ ਤਾਂ ਮੈਂ ਤਾਂ ਕਾਲੂ ਜੀ ਨੇ ਵੇਖਿਆ।
ਬੋਲਤ ਬਹਾਦੁਰ ਬਚਨ ਵਿਸਾਲਾ,
ਤੇ ਬਹੁਤ ਹੀ ਦੁਰਬਚਨ ਜਿਹੜੇ ਨੇ ਉਹ ਬੋਲੇ ਹਨ, ਬਹੁਤ ਹੀ ਕਠੋਰ ਬਚਨ ਬੋਲੇ ਹਨ।
ਇਹ ਕਰ ਪੂਜਿਤ ਰਿਸ ਕਰ ਭਾਰੀ,
ਬਹੁਤ ਹੀ ਜਾ ਕਰ ਫੜ ਲਿਆ ਕਰਨ ਤੋਂ ਪੁੱਛਣ ਲੱਗੇ, ਬਹੁਤ ਹੀ ਮਨ ਵਿੱਚ ਗੁੱਸਾ ਹੈ।
ਹਾਕਾਰ ਕਿਤ ਸਦਨ ਪੁਜਾਰੀ,
ਬਚਨ ਕਹਿ ਸਾਡੀ ਮਾਇਆ ਕਿੱਥੇ ਕਰ, ਤੁਸੀਂ ਸਾਡਾ ਸਾਰਾ ਘਰ ਉਜਾੜ ਦਿੱਤਾ ਏ।
ਕਹਾ ਬਨਜ ਜੋ ਤੈ ਕਰ ਲਿਆਇਓ,
ਵਣਜ ਵਪਾਰ ਕਿੱਥੇ ਹੈ ਜਿਹੜਾ ਤੁਸੀਂ ਵਣਜ ਕਰਕੇ ਲਿਆਏ ਹੋ।
ਘਰ ਜਨਮੇ ਓ ਮਮ ਨਾਮ ਗਵਾਇਓ,
ਮੇਰੇ ਘਰ ਤੁਸੀਂ ਜਨਮ ਲਿਆ ਕੈ ਤੇ ਮੇਰਾ ਨਾਮ ਹੀ ਤੁਸੀਂ ਗਵਾ ਦਿੱਤਾ ਏ।
ਸੁਣ ਕਮਲਾਨੰਦ ਤੂਸ਼ਣ ਠਾਨੀ,
ਗੁਰੂ ਨਾਨਕ ਕਿਰਪਾਲੂ ਦਾਤਾ ਜੀ ਸੋਹਣੇ ਨੇਤਰਾਂ ਵਾਲੇ ਉਹ ਟੋਪੀ ਕਰ ਰਹੇ ਪਿਤਾ ਜੀ ਦੇ ਬਚਨ ਸੁਣਦੇ ਸਨ।
ਬਿਤ ਬੁਲਾਏ ਨੈ ਬੋਲਤ ਬਾਣੀ,
ਪਿਤਾ ਜੀ ਬੁਲਾ ਰਹੇ ਨੇ ਪਰ ਕਿਸੇ ਤਰ੍ਹਾਂ ਤੋਂ ਸਤਿਗੁਰ ਜੀ ਨਾ ਬੋਲੇ।
ਨਾ ਤੇ ਅਦਕ ਕ੍ਰੋਧ ਕਰ ਕਾਲੂ,
ਇਸ ਕਰਕੇ ਬਹੁਤ ਜ਼ਿਆਦਾ ਕ੍ਰੋਧ ਦੇ ਵਿੱਚ ਗੁੱਸੇ ਵਿੱਚ ਪਿਤਾ ਜੀ ਆਏ।
ਕਈ ਤਾੜਨਾ ਤ੍ਰਾਸ ਵਿਸਾਲੂ,
ਬਹੁਤ ਪ੍ਰਕਾਰ ਤੋਂ ਜਿਹੜੀ ਤਾੜਨਾ ਉਹ ਕੀਤੀ, ਜਿਹੜਾ ਡਰ ਕੋ ਦੇਣਾ ਚਿੰਤਾ
ਦਹਿਨ ਹੱਥ ਤੇ ਪਾਮ ਕਪੋਲਾ
ਆਪਣੇ ਸਜੇ ਕਰ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖੱਬੇ ਪਾਸੇ ਖੱਬੀ ਗੱਲ ਉੱਪਰ
ਅਨੇ ਤਮਾਚੇ ਬਲ ਤੋਂ ਤੋਲਾ
ਉਹ ਬਹੁਤ ਹੀ ਬਲ ਦੇ ਨਾਲ ਤਾਕਤ ਦੇ ਨਾਲ ਇਹਨਾਂ ਮਹਿਤਾ ਕਾਲੂ ਜੀ ਨੇ ਆਪਣੇ ਸੱਜੇ ਹੱਥ ਨਾਲ ਬਹੁਤ ਜ਼ੋਰ ਦੀ ਮਾਰਿਆ
ਬਾਹ ਹੱਥ ਤੇ ਦਹਿਨ ਗੰਡ ਸਥਲ
ਉਹ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਮਾਰਿਆ ਤੇ ਸਤਿਗੁਰਾਂ ਦੇ ਖੱਬੇ ਪਾਸੇ ਗਲ ਦੇ ਉੱਪਰ ਲੀੜ ਪੈ ਗਏ
ਅਨੇ ਚਪੇਟਨ ਰਿਸ ਕਰ ਨਿਜ ਬਲ
ਬਹੁਤ ਹੀ ਗੁੱਸੇ ਦੇ ਵਿੱਚ ਆ ਕਰਕੇ ਪਤਾ ਨੀ ਕਿੰਨੀ ਕੁ ਵਾਰ ਅਸੀਂ ਸਖਤ ਤਾੜਨਾ
ਸ਼੍ਰੀ ਨਾਨਕ ਕੇ ਨੈਨਨ ਨੀਰਾ ਨਿਕਸ ਚਲਿਓ ਜਿਉਂ ਮਾਨੀ ਪੀਰਾ
ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਫਿਰ ਜਿਹੜਾ ਜਲ ਸੀ ਉਹ ਵਹਿ ਤੁਰਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਸਤਿਗੁਰ ਨੇ ਪੀੜਾ ਮਨਾਈ ਹੋਵੇ
ਮਨੋ ਮੀਨ ਤੋਂ ਪੀਕਰ ਪਾਣੀ
ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਦੋ ਇਹਨਾਂ ਸੋਹਣੇ ਨੇਤਰਾਂ ਦੇ ਵਿੱਚੋਂ ਜਿਹੜੀਆਂ ਮੱਛੀਆਂ ਨੇ ਜਿਵੇਂ ਪਾਣੀ ਪੀ ਲਈਆਂ ਸਨ
ਬਮਨਤ ਸੋ ਅਸ ਪਹਿਰੀ ਜਾਨੀ
ਇਸ ਤਰ੍ਹਾਂ ਦਾ ਸੁਣ ਜਿਹੜਾ ਜਲ ਸੀ ਨਾ ਉਹ ਬਾਹਰ ਨਿਕਲ ਰਿਹਾ ਸੀ
ਪਰੇ ਕਮਲ ਦਲ ਜੋ ਸੋਭਾ
ਉਹ ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਦੇ ਜਿਹੜੇ ਕਮਲ ਨੇਤਰ ਸੋਹਣੀਆਂ ਅੱਖਾਂ ਨੇ ਉਹ ਜਲ ਨਾਲ ਭਰੀਆਂ ਪਈਆਂ ਸਨ
ਉਦਨ ਪਰਮੁਖਤਾ ਛਬ ਲੋਭਾ
ਜਿਸ ਤਰ੍ਹਾਂ ਬੂਦਾਂ ਦੇ ਉੱਤੇ ਕਹਿ ਲਓ ਕਿ ਹੋਰ ਜਿਵੇਂ ਬੂੰਦਾਂ ਦੇ ਉੱਤੇ ਜਿਵੇਂ ਮੋਤੀ ਪਏ ਹੋਣ
ਪਹੁੰਚੀ ਨਿਕਟ ਨਾਨਕੀ ਤੂਰਨ
ਦੇ ਨਾਲ ਬੇਬੇ ਨਾਨਕੀ ਜੀ ਵੀ ਪਹੁੰਚੇ ਹਨ
ਬਿਤ ਕਰ ਗਇਓ ਜੋ ਰਿਸ ਮੈਂ ਪੂਰਨ
ਪਿਤਾ ਜੀ ਨੇ ਬਹੁਤ ਹੀ ਗੁੱਸੇ ਦੇ ਵਿੱਚ ਸਤਿਗੁਰਾਂ ਨੂੰ ਫੜਿਆ ਹੋਇਆ ਏ
ਔਰ ਬਿਲੋਕਨ ਲੋਕ ਜੇ ਆਏ
ਫਿਰ ਹੋਰ ਵੀ ਨਗਰ ਦੇ ਲੋਕ ਜਿਹੜੇ ਨੇ ਉਹ ਵੇਖਣ ਆਏ ਹੋਏ ਹਨ
ਪਰ ਜੇ ਉਹ ਬਹੁਤ ਭਾਂਤ ਸਮਝਾਉਂਦੇ
ਬਹੁਤ ਪ੍ਰਕਾਰ ਤੋਂ ਬੇਬੇ ਨਾਨਕੀ ਜੀ ਨੇ ਇਹਨਾਂ ਨਗਰ ਨਿਵਾਸੀਆਂ ਨੇ ਵੀ ਸਮਝਾਉਣਾ ਕੀਤਾ
ਸੁਖ ਸਾਗਰ ਭੋਲੇ ਨਿਜ ਸੰਗਾ
ਉਸ ਵੇਲੇ ਸੁਖਾਂ ਦੇ ਸਾਗਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਬੇ ਨਾਨਕੀ ਜੀ ਨੇ ਆਪਣੇ ਨਾਲ ਲਿਆ
ਨਰ ਪਹੁੰਚਤ ਮੁਖ ਪ੍ਰੇਮ ਉਮੰਗਾ
ਹੋਰ ਜਿਹੜੇ ਨਗਰ ਨਿਵਾਸੀ ਦਾਸਰੇ ਸਨ ਉਹ ਮੇਰੇ ਸਾਹਿਬ ਜੀ ਦਾ ਸੁੰਦਰ ਮੁਖ ਪੂੰਜਦੇ ਸਨ
ਮਿਰਦੁਲ ਗਿਆ ਕਹਿ ਦੇ ਦਿਲਾਸਾ
ਉਹ ਪਿਆਰ ਤੋਂ ਮਿਰਦੁਲ ਜਿਹੜੇ ਮਿੱਠੇ ਬਚਨ ਨੇ ਉਹ ਕਹਿ ਰਹੇ ਨੇ ਤੇ ਦਿਲਾਸਾ ਦਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ
ਮੰਦ ਮੰਦ ਗਮਨੇ ਪੁਰ ਆਸਾ
ਸਹਿਜੇ ਸਹਿਜੇ ਕੌਲੀ ਕੌਲੀ ਇੱਥੋਂ ਆਪਣੇ ਘਰ ਵੱਲ ਨੂੰ ਸਾਹਿਬ ਜੀ ਦੇ ਨਾਲ ਨਗਰ ਨਿਵਾਸੀ ਬੇਬੇ ਨਾਨਕੀ ਜੀ ਚੱਲ ਗਏ ਸਨ
ਮਾਤ ਬਿਲੋਕਤ ਲੋਚਨ ਲਾਈ ਪੂਰਨ ਪ੍ਰੇਮ ਵਹਿਰ ਪੁਰੇ ਆਈ
ਮਾਤਾ ਤ੍ਰਿਪਤਾ ਜੀ ਨਗਰ ਦੇ ਵਿੱਚੋਂ ਵੇਖ ਰਹੇ ਸਨ ਆਪਣੀਆਂ ਅੱਖਾਂ ਲਾਈਆਂ ਹੋਈਆਂ ਨੇ ਆਪਣੇ ਪੁੱਤਰ ਵੱਲ ਤੇ ਕਦੋਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਆਉਣ ਸੋ ਇਸ ਤਰ੍ਹਾਂ ਵੇਖ ਰਹੇ ਸਨ ਤੇ ਪੂਰਨ ਪ੍ਰੇਮ ਵਹਿਰ ਪੁਰਿਆਈ ਐਸਾ ਅੰਦਰ ਪਿਆਰ ਸੀ ਐਸੀ ਮਾਤਾ ਜੀ ਦੇ ਅੰਦਰ ਪਿਆਰ ਭਾਵਨਾ ਸੀ ਸਹਿਜੇ ਸਹਿਜੇ ਨਗਰ ਤੋਂ ਬਾਹਰ ਆ ਗਏ ਸਨ
ਅਜਲ ਬਿਲੋਚਨ ਸੁਤੇ ਬਿਲੋਕੀ
ਇਸ ਤਰ੍ਹਾਂ ਫਿਰ ਅੱਖਾਂ ਭਰੀਆਂ ਪਈਆਂ ਸਨ ਤੇ ਬਹੁਤ ਹੀ ਪਿਆਰ ਸਹਿਤ ਅੰਦਰ ਵੈਰਾਗ ਸੀ, ਦੁੱਖ ਵੀ ਸੀ ਜੋ ਆਪਣੇ ਪੁੱਤਰ ਨੂੰ ਵੇਖ ਰਹੇ ਸਨ।
ਭਾਈ ਪ੍ਰੇਮ ਕੀ ਉਮੰਗ ਅਰੋਕੀ।
ਉਹ ਜਦੋਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਵੇਖਿਆ ਤੇ ਜਿਨ੍ਹਾਂ ਦੇ ਨੇਤਰ ਜਲ ਦੇ ਨਾਲ ਭਰੇ ਪਏ ਨੇ, ਤੇ ਉਸ ਵਕਤ ਜਿਹੜਾ ਪ੍ਰੇਮ ਸੀ ਨਾ ਰੁਕਣ ਵਾਲਾ, ਜੋ ਕਹਿ ਲਓ ਉਛਾਲਾ ਸੀ, ਉਹ ਰੁਕ ਨਹੀਂ ਸੀ ਰੇਖਾ।
ਕੰਠ ਲਗਾਏ ਨੈਣ ਪਾਰੇ ਆਏ।
ਉਹ ਆਪਣੇ ਗਲ ਦੇ ਨਾਲ ਲਾ ਲਿਆ ਤੇ ਨੇਤਰ ਪਾਣੀ ਨਾਲ ਭਰ ਆਏ।
ਅਸ਼ਰੂ ਸੰਗ ਸੁਤ ਅੰਗ ਪਿਗਾਏ।
ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਗ ਜਿਹੜੇ ਸਾਡਾ ਮਾਤਾ ਤ੍ਰਿਪਤਾ ਜੀ ਨੇ ਜਦੋਂ ਆਪਣੇ ਗਲ ਆਇਆ ਤੇ ਸਾਰੇ ਅੰਗ ਜਿਹੜੇ ਉਹ ਆਪਣੇ ਅੱਖਾਂ ਦੇ ਜਲ ਨਾਲ ਭਿਓਰ ਦਿੱਤੇ ਸਤਿਗੁਰਾਂ ਦੇ ਅੰਗ।
ਆਨ ਸਦਨ ਮੈਂ ਬਦਨ ਨਿਹਾਰੀ।
ਤੇ ਫਿਰ ਆਪਣੇ ਘਰ ਲੈ ਆਂਦਾ ਤੇ ਬਹੁਤ ਪ੍ਰਕਾਰ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੁਖੜਾ ਮਾਤਾ ਤ੍ਰਿਪਤਾ ਜੀ ਵੇਖਦੇ ਸਨ।
ਪਹੁੰਚਤ ਚਾਰ ਬਿਲੋਚਨ ਬਾਰੀ।
ਤੇ ਵਾਰ ਵਾਰ ਸੁੰਦਰ ਜਿਹੜੇ ਅੱਖਾਂ ਨੇ ਸਤਿਗੁਰੂ ਜੀ ਦੀਆਂ, ਉਹਨਾਂ ਵਿੱਚੋਂ ਵਾਰ ਵਾਰ ਜਿਹੜਾ ਹੈ ਉਹ ਜਲ ਸਾਫ ਕਰ ਰਹੇ ਨੇ।
ਸੁਤਨਾ ਕਰੋ ਕਾਰ ਜੀ ਆਪ ਕੋ।
ਤੇ ਵਚਨ ਕਹਿ ਕੇ ਪੁੱਤਰ ਜੀ ਹੁਣ ਤੁਹਾਨੂੰ ਕੋਈ ਵੀ ਕਾਰਜ ਕਰਨ ਦੀ ਲੋੜ ਨਹੀਂ ਪੈ, ਕੋਈ ਕਾਰਜ ਕਾਰ ਕਰਨ ਦੀ ਲੋੜ
ਨਹੀਂ।
ਤੁਸੀਂ ਇਸ ਆਪਣੇ ਨਗਰ ਦੇ ਵਿੱਚ ਹੀ ਆਪਣੀ ਇੱਛਾ ਦੇ ਅਨੁਸਾਰ ਜਿਵੇਂ ਤੁਹਾਡੇ ਮਨ ਵਿੱਚ ਆਉਂਦੀ ਉਸੇ ਤਰ੍ਹਾਂ ਕਰੋ, ਆਪਣੀ ਇੱਛਾ ਅਨੁਸਾਰ ਮਰਜ਼ੀ ਅਨੁਸਾਰ ਚੱਲੋ।
ਜੇ ਨਾ ਕਰੋਗੇ ਕੋ ਵਿਵਹਾਰਾ।
ਜੇ ਤੁਸੀਂ ਕੋਈ ਵਣਜ ਵਪਾਰ ਵੀ ਨਾ ਕਰੋਗੇ ਨਾ, ਇਹ ਦੁਨਿਆਵੀ ਕਾਰਨ ਕਾਰ ਵੀ ਜੇ ਨਾ ਕਰੋਗੇ,
ਮੈਂ ਬਿਗੜੇ ਕੱਚ ਹੋਏ ਨਾਰਾਰਾ।
ਇਸ ਤਰ੍ਹਾਂ ਤੁਸੀਂ ਸਦਾ ਹੀ ਆਪਣੇ ਘਰ ਵਿੱਚ ਬੈਠ ਜਾਵੋਗੇ ਨਾ, ਤੇ ਕੋਈ ਵੀ ਆਪਣਾ ਜਿਹੜਾ ਨਾ ਉਹ ਕੁਛ ਵਿਗੜੇਗਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਵੇਗਾ, ਕੁਝ ਨਹੀਂ ਆਪਣਾ ਵਿਗੜ ਲੱਗਾ ਤੇ ਨਾ ਹੀ ਕੋਈ ਝਗੜਾ ਹੋਵੇਗਾ।
ਸਦਨ ਦੀਨ ਸੁਖ ਸਰਬ ਵਿਧਾਤਾ।
ਉਸ ਵਿਧਾਤਾ ਜੀ ਅਕਾਲ ਪੁਰਖ ਜੀ ਦੇ ਘਰ ਦੇ ਵਿੱਚ ਸਮਗਰ ਸੁਖ ਬਖਸ਼ੇ ਨੇ, ਆਨੰਦ ਬਖਸ਼ੇ ਨੇ, ਕਿਸੇ ਤਰ੍ਹਾਂ ਦਾ ਕੋਈ ਤੋੜਾ ਹੈ ਹੀ ਨਹੀਂ।
ਬੈਠੇ ਸਦਾ ਰਹੋ ਰੰਗ ਰਾਤਾ।
ਤੁਸੀਂ ਆਪਣੇ ਘਰ ਦੇ ਵਿੱਚ ਹੀ ਵਾਸਤਾ ਕਰੋ, ਇੱਥੇ ਹੀ ਮਾਲਕ ਦੀ ਬੰਦਗੀ ਦੇ ਵਿੱਚ ਅਕਾਲ ਪੁਰਖ ਜੀ ਦੇ ਜਸ ਵਿੱਚ ਰਸੇ ਰਹੋ।
ਕੇਤਕ ਮਾਨਵ ਦੇਖਣ ਹਾਰੇ।
ਉਹ ਇਸ ਤਰ੍ਹਾਂ ਕਈ ਜਿਹੜੇ ਮਨੁੱਖ ਸਨ ਜੋ ਵੇਖਣ ਵਾਸਤੇ ਆਏ ਹੋਏ ਸਨ,
ਜਸ ਪਦ ਗਏ ਰਾਏ ਕੇ ਦੁਆਰੇ।
ਬੇਟੀ ਦੇ ਨਾਲ ਫਿਰ ਰਾਜੇ ਰਾਏ ਬੁਲਾਰ ਜੀ ਦੇ ਦਰ ਤੇ ਗਏ ਸਨ। ਰਾਏ ਬੁਲਾਰ ਆਪਣੀ ਸਭਾ ਲਾ ਕੇ ਬੈਠੇ ਕਨ।
ਆਹਾਂ ਜਾਏ ਸਭ ਬਾਤ ਸੁਣਾਈ।
ਸਾਰੀ ਜੋ ਗੱਲਬਾਤ ਤੇ ਉੱਤੇ ਜਾ ਕਰਕੇ ਉਹਨਾਂ ਦੇਖਣ ਵਾਲੇ ਮਨੁੱਖਾਂ ਨੇ ਰਾਜੇ ਰਾਏ ਬੁਲਾਰ ਜੀ ਨੂੰ ਦਰਸ਼ਨਾ ਕੀਤਾ।
ਇਸ ਰਜਤ ਪੜ ਕਾਲੂ ਨੰਦਨ।
ਬਚਨ ਕਹਿ ਕੇ ਰਾਜਨ ਜੀ 20 ਰੁਪਈਏ ਜਿਹੜੇ ਸਨ ਉਹ ਪਿਤਾ ਮਹਿਤਾ ਕਾਲੂ ਜੀ ਨੇ ਇਹਨਾਂ ਨੂੰ ਦੇਣਾ ਕੀਤੇ।
ਇਹਨੇ ਸੰਤਨ ਕੋ ਕਰ ਬੰਦਨ।
ਪਰ ਇਹਨਾਂ ਨੇ ਉਹ 20 ਰੁਪਈਏ ਜੇ ਜੋ ਸਨ ਉਹ ਅੱਗੇ ਸੰਤ ਜਣਾਂ ਨੂੰ ਦੇ ਦਿੱਤੇ, ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ।
ਦਇਆ ਯੁਗਤ ਜੈ ਮ੍ਰਿਦਲ ਸੁਭਾਉ।
ਸਾਰੇ ਨਗਰ ਨਿਵਾਸੀ ਕਹਿ ਰਹੇ ਸਨ ਕਿ ਰਾਏ ਬੁਲਾਰ ਜੀ ਆਪ ਜੀ ਨੂੰ ਭਲੇ ਤੇ ਪ੍ਰਤੀਤ ਪਤਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਸੁਭਾਅ ਹੈ ਉਹ ਦਇਆ ਵਾਲਾ ਹੈ, ਮ੍ਰਿਦਲ ਸੁਭਾਅ ਹੈ ਉਹਨਾਂ ਦਾ। ਤੇ ਜਦੋਂ ਉਹ ਆਪ ਜੀ ਐਸਾ ਕੋਈ ਭਲਾ ਕਰਮ ਵੇਖਦੇ ਨੇ, ਜਿਸ ਤਰ੍ਹਾਂ ਵੀ ਵੇਖ ਲੈਣ, ਉਹਨਾਂ ਦੇ ਅੰਦਰ ਦਇਆ ਵਾਲੀ ਬਿਰਤੀ ਹਰ ਵੇਲੇ ਟਿੱਕੀ ਰਹਿੰਦੀ। ਉਹ ਧਰਮੀ ਸਨ ਤੇ ਜਿੱਥੇ ਦਇਆ ਹੁੰਦੀ ਹੈ ਤੇ ਧਰਮ ਦਾ ਜਨਮ ਵੀ ਤਾਂ ਹੁੰਦਾ ਤੇ ਉਹਨਾਂ ਨੇ ਧਰਮ ਦਾ ਕਾਰਜ ਕੀਤਾ ਆਪਣੇ ਦਇਆਲੂ ਸੁਭਾਅ ਦੇ ਨਾਲ, ਮਿੱਠ ਬੋਲਣੇ ਸੁਭਾਅ ਦੇ ਨਾਲ ਧਰਮ ਵਾਲਾ ਕਾਰਜ ਕੀਤਾ।
ਨਗਨ ਛੁਦਾ ਤੁਰ ਪਿਖ ਨਾ ਛਤਾਉ,
ਇਹ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਭਾਅ ਹੈ, ਉਹ ਕਿਸੇ ਨੂੰ ਨੰਗੇ ਪੈਰੀ ਨਹੀਂ ਵੇਖ ਸਕਦੇ, ਉਹ ਕਿਸੇ ਨੂੰ ਭੁੱਖਿਆ ਨਹੀਂ ਵੇਖ ਸਕਦੇ, ਉਹ ਨੰਗੇ ਪੈਰੀ ਵਾਲਿਆਂ ਨੂੰ ਜੋੜੇ ਬਖਸ਼ਦੇ ਨੇ, ਜਿਹੜੇ ਕਈ ਦਿਨਾਂ ਤੋਂ ਤਰਾ ਤਰਾ ਕਰ ਰਹੇ ਨੇ ਉਹਨਾਂ ਭੁੱਖਿਆਂ ਦੀ ਭੁੱਖ ਮਹਾਰਾਜ ਦੂਰ ਕਰਨ ਵਾਲੇ। ਇਹ ਗੁਰ ਪਿਆਰਿਓ ਮੇਰੇ ਸਤਿਗੁਰ ਦਾ ਸੁਭਾਅ ਹੈ। ਤੇ ਅੱਜ ਵੀ ਗੁਰ ਪਿਆਰਿਓ ਮੇਰੇ ਸਤਿਗੁਰ ਜੀ ਬੇਅੰਤ ਐਸੇ ਸੁੱਖ ਲੁਕਾਈ ਨੂੰ ਬਖਸ਼ ਰਹੇ ਨੇ, ਸੰਸਾਰ ਨੂੰ ਬਖਸ਼ ਰਹੇ ਨੇ। ਇਹ ਸਾਰੇ ਨਗਰ ਨਿਵਾਸੀਆਂ ਨੇ ਬਚਨ ਕਹੇ ਕਿ ਕਿਰਪਾਲੂ ਦਾਤਾ ਜੀ ਦਾ ਸੁਭਾਅ
ਕਾਲੂ ਹਨੇ ਚਪੇਟਨ ਜੋਰਾ,
ਬੇਟਾ ਮਹਿਤਾ ਕਾਲੂ ਜੀ ਨੇ ਬਹੁਤ ਹੀ ਆਪਣੇ ਜੋਰ ਦੇ ਨਾਲ ਜੋ ਚਪੇੜਾਂ ਨੇ ਉਹ ਸਤਿਗੁਰਾਂ ਨੂੰ ਮਾਰੀਆਂ ਨੇ। ਉਹ ਬਹੁਤ ਪ੍ਰਕਾਰ ਤੋਂ ਆਪਣਾ ਜਿਹੜਾ ਜੋਰ ਏ ਉਹ ਪਿਤਾ ਮਹਿਤਾ ਕਾਲੂ ਜੀ ਨੇ ਵਿਖਾਇਆ ਏ।
ਅਤ ਤ੍ਰਾਸਤ ਜੇ ਤਰਸ ਨਾ ਥੋੜਾ,
ਇਹਨਾਂ ਉਹਨਾਂ ਬਹੁਤ ਪ੍ਰਕਾਰ ਤੋਂ ਡਰਾਇਆ ਕਿ ਉਹਨਾਂ ਦੇ ਮਨ ਵਿੱਚ ਤਰਸ ਨਹੀਂ ਬਣ ਆਇਆ, ਰਤਾ ਭਰ ਨਿਮਰਤਾ ਨਹੀਂ ਬਣ ਆਈ, ਕੈਸਾ ਤਰਸ ਨਹੀਂ ਆਇਆ ਕਿ ਅਸੀਂ ਕਿਉਂ ਇਹ ਚਾਰਜ ਕਰ ਰਹੇ ਹਾਂ। ਅਕਾਲ ਪੁਰਖ ਜੀ ਨੇ ਸਾਨੂੰ, ਇਹ ਅਕਾਲ ਪੁਰਖ ਜੀ ਨੇ ਆਪ ਜੋ ਪਰਮੇਸ਼ਰ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਆਏ ਨੇ, ਐਸੇ ਕਿਰਪਾਲੂ ਦਾਤਾ ਜੀ ਸਾਡੇ ਘਰ ਆਏ ਸਨ, ਇਹ ਵਜਨ ਹੀ ਉਹਨਾਂ ਦੇ ਮਨ ਵਿੱਚ ਨਹੀਂ ਆਇਆ।
ਸੁਨਤ ਕਾਨ ਇਵ ਰਾਏ ਬੁਲਾਰਾ,
ਹੁਣ ਕਿਸ ਤਰ੍ਹਾਂ ਇਹ ਸਾਰੀ ਵਿਥਿਆ ਹੈ ਨਾ ਜਿਹੜੀ ਇਹ ਰਾਜੇ ਰਾਏ ਬੁਲਾਰ ਜੀ ਨੇ ਸੁਣੀ ਹੈ ਤੇ ਸੁਣ ਕਰਕੇ। ਸੋ ਗੁਰ ਪਿਆਰੇ ਉਹ ਜਿਹੜੇ ਮੋਹਤਬਾਰ ਬੰਦੇ ਹੁੰਦੇ ਨੇ ਨਾ, ਨਗਰ ਦੇ ਵਿੱਚ ਕਹਿ ਲਓ, ਸ਼ਹਿਰ ਦੇ ਵਿੱਚ ਕਹਿ ਲਓ, ਉਹ ਮੋਹਤਬਾਰ ਉਸੇ ਨੂੰ ਹੀ ਬਣਾਇਆ ਜਾਂਦਾ ਸੀ ਜਿਹੜਾ ਪ੍ਰਜਾ ਦਾ ਖਿਆਲ ਰੱਖੇ ਕਿ ਜਿਹੜਾ ਦੂਜਿਆਂ ਵਾਸਤੇ ਆਪਾਂ ਆਪ ਨਿਸ਼ਾਵਰ ਕਰਦੇ, ਜਿਹੜੇ ਦੂਜਿਆਂ ਦੇ ਘਰ ਬਣਾਉਣਾ ਜਾਣਦਾ ਹੋਵੇ ਕਿ ਜਿਹਦੇ ਸਿਰਦੇ ਵਿੱਚ ਪਿਆਰ ਹੋਵੇ, ਉਸੇ ਨੂੰ ਗੁਰ ਪਿਆਰੇ ਉਹ ਮੋਹਤਬਾਰ ਬੰਦਾ ਬਣਾਇਆ ਜਾਂਦਾ ਸੀ ਕਿ ਇਹ ਨਿਆਂਕਾਰੀ ਹੈ, ਇਹ ਭਲਾ ਕਰੇਗਾ। ਹੁਣ ਰਾਜਾ ਰਾਏ ਬੁਲਾਰ ਜਿਹੜਾ ਹੈ ਇਹ ਨਿਆਂਕਾਰੀ ਹੈ, ਕਿਉਂਕਿ ਹੁਣ ਨਗਰ ਨਿਵਾਸੀਆਂ ਦਾ ਘਰ ਵਾਲਿਆਂ ਤੇ ਕੋਈ ਜ਼ੋਰ ਨਹੀਂ ਚੱਲਿਆ, ਕੁਝ ਨਹੀਂ ਸਨ ਕਰ ਸਕਦੇ ਪਿਤਾ ਮਹਿਤਾ ਕਾਲੂ ਜੀ ਨੂੰ। ਉਹਨਾਂ ਰਾਜੇ ਕੋਲ ਜਾ ਕਰਕੇ ਅਰਜੋਈ ਕੀਤੀ ਤੇ ਗੁਰ ਪਿਆਰਿਓ ਜੇ ਆਪ ਰਾਏ ਬੁਲਾਰ ਜੀ ਨਿਆਂਕਾਰੀ ਸਨ ਜਿਹਨਾਂ ਨੇ ਬੇਅੰਤ ਵਡਿਆਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ ਤੇ ਪਤਾ ਨਹੀਂ ਕਿੰਨੀ ਕੁ ਵਾਰ ਇਹ ਪਿਤਾ ਮਹਿਤਾ ਕਾਲੂ ਜੀ ਨੂੰ ਆਸ ਵੀ ਦਿੱਤਾ ਸੀ ਕਿ ਪਿਤਾ ਮਹਿਤਾ ਕਾਲੂ ਜੀ ਆ ਜਿੰਨੇ ਮੇਰੇ ਘਰ ਵਿੱਚ ਪਦਾਰਥ ਨੇ, ਆ ਜਿੰਨੇ ਤੁਹਾਡੇ ਘਰ ਵਿੱਚ ਸੁੱਖ ਨੇ, ਮੇਰੀ ਤਲਵੰਡੀ ਵਿੱਚ ਜਿੰਨੇ ਵੀ ਸੁੱਖ ਨੇ ਇਹ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਦੇ ਨੇ। ਇਹਨਾਂ ਦੀ ਜਿਹੜੀ ਵਿਚਾਰ ਸੀ ਨਾ ਰਾਏ ਗੁਲਾਰ ਜੀ ਦੇ ਮਨ ਵਿੱਚ ਕਿ ਜੇ ਆਪਣਾ ਨਗਰ ਸੁੱਖਾਂ ਨਾਲ ਵਸਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਕੇ ਹੈ ਤੇ ਤੁਸੀਂ ਕਦੇ ਵੀ ਇਹਨਾਂ ਨੂੰ ਅਚਨ ਚੇਤ ਵੀ ਭੁੱਲ ਕੇ ਵੀ ਕਦੀ ਕਬੋਲ ਬਚਨ ਨਾ ਬੋਲਿਆ ਜੇ ਤੇ ਇਹਨਾਂ ਦੀ ਸੇਵਾ ਕਰਿਆ। ਇਥੋਂ ਤੀਕਰ ਵੀ ਕਹਿ ਦਿੱਤਾ ਸੀ ਕਿ ਮੈਂ ਆਪਣੇ ਘਰ ਵਿੱਚ ਰੱਖਣ ਨੂੰ ਤਿਆਰ ਹਾਂ ਪਰ ਮੈਂ ਤੁਰਤ ਘਰਾਣੇ ਵਿੱਚੋਂ ਕਾਂ ਤੇ ਸਤਿਗੁਰੂ ਜੀ ਤੋਂ ਵਰਨਾ ਨੂੰ ਇਹ ਸੁੱਖ ਦੇਣ ਵਾਲੇ ਨੇ ਸਾਰੇ ਇਹਨਾਂ ਦੇ ਚਰਨਾਂ ਵਿੱਚ ਨਿਉਂਦੇ ਕਰ ਤੇ ਇਹ ਸਾਰਿਆਂ ਨੂੰ ਸੁੱਖ ਦੇਣ ਵਾਸਤੇ ਆਏ ਨੇ। ਹੁਣ ਇਸ ਤਰ੍ਹਾਂ ਦੇ ਬਚਨਾਂ ਵਾਲੇ ਰਾਏ ਗੁਲਾਰ ਵੀ ਨਿਆਂਕਾਰੀ ਜਿਹਨਾਂ ਨੂੰ ਭਰੋਸਾ ਵਜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਰਕੇ ਤੇ ਐਸੇ ਵੀ ਬਚਨ ਆਪ ਜੀ ਨੇ ਕਥਾ ਵਿੱਚ ਸਰਵਣ ਕੀਤੇ ਕਿ ਜਦੋਂ ਸਤਿਗੁਰੂ ਜੀ ਥੋੜੇ ਨੌਜਵਾਨ ਹੋਣਗੇ ਤੇ ਰਾਏ ਗੁਲਾਰ ਨੇ ਆਖਿਆ ਮੈਂ ਆਪਣੇ ਭਲੇ ਦੀ ਅਰਦਾਸ ਕਰਾਵਾਂਗਾ ਕਿ ਮਹਾਰਾਜ ਮੇਰੀ ਅਰਦਾਸ ਕਰੋ ਮੇਰਾ ਇਹ ਲੋਕ ਪਰਲੋਕ ਸੁਖੇ ਲਾਭ ਹੋ ਜਾਵੇ।
ਸੁਣਤ ਕਾਨ ਇਵ ਰਾਏ ਬੁਲਾਰਾ ਸ਼੍ਰੀ ਨਾਨਕ ਜਹਿ ਕੋ ਬਹੁ ਪਿਆਰਾ।
ਇਹ ਬਚਨ ਜਦੋਂ ਸੁਣੇ ਨੇ ਨਾ ਆਪਣੇ ਕੰਨਾਂ ਦੇ ਦੁਆਰਾ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਹੀ ਪਿਆਰੇ ਨੇ। ਜੇ ਆਪਣੀ ਤਲਵੰਡੀ ਵਿੱਚੋਂ ਕਿਸੇ ਨੂੰ ਪਿਆਰ ਕਰਦੇ ਨੇ ਰਾਏ ਗੁਲਾਰ ਜੀ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਰਦੇ ਸਨ।
ਪ੍ਰੀਤ ਸੰਗ ਹਿਰਤਾ ਪਰਪੂਰਨ ਦਾਸ ਬੁਲਾਏ ਪਠਾਇਓ ਤੂਰਨ।
ਜਿਹਨਾਂ ਦਾ ਹਿਰਦਾ ਪ੍ਰੀਤ ਪਿਆਰ ਦੇ ਨਾਲ ਭਰਿਆ ਪਿਆਂਚ ਹੈ ਐਸੇ ਰਾਜੇ ਰਾਏ ਗੁਲਾਰ ਨੇ ਆਪਣੇ ਕੋਲ ਇੱਕ ਸੇਵਾਦਾਰ ਨੂੰ ਬੁਲਾਇਆ ਕੈ
ਕਮਲ ਨੈਣ ਆਲੋ ਮੁਝ ਐਨਾ
ਤੇ ਬਚਨ ਕਹਿ ਉਹ ਸੋਹਣੇ ਨੇਤਰਾਂ ਵਾਲੇ ਕਮਲ ਨੈਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੇਰੇ ਕੋਲ ਲੈ ਆਵੋ।
ਕਾਲੂ ਸਹਿਤ ਜਿਥੇ ਹਰ ਪੈਣਾ
ਮੈਂ ਤਾਂ ਕਾਲੂ ਜੀ ਸਹਿਤ ਲੈ ਆਵਿਆ ਜੇ ਜਿਹਨਾਂ ਨੂੰ ਰੱਬ ਦਾ ਰਤਾ ਭਰ ਵੀ ਡਰ ਨਸੀ
ਅਸ ਕੈ ਕ੍ਰੋਧ ਅਦਕ ਮਨ ਛਾਵਾ।
ਸੋ ਇਸ ਤਰ੍ਹਾਂ ਬਚਨ ਕਹਿ ਤੇ ਬਹੁਤ ਹੀ ਮਨ ਕੀ ਮਨ ਐਸਾ ਜਿਹੜਾ ਸਾ ਗੁੱਸਾ ਰਾਏ ਗੁਲਾਰ ਜੀ ਨੂੰ ਆਇਆ ਕਹਿ। ਸੋ ਕਿਸ ਤਰ੍ਹਾਂ ਰਾਏ ਗੁਲਾਰ ਜੀ ਆਪਣੇ ਕੋਲ ਸਤਿਗੁਰਾਂ ਨੂੰ ਬੁਲਾ ਕਰਕੇ ਪਿਤਾ ਮੈਂ ਤਾਂ ਕਾਲੂ ਜੀ ਨੂੰ ਕਿਸ ਤਰ੍ਹਾਂ ਸਖ਼ਤ ਤਾੜਨਾ ਕਰਦੇ ਨੇ ਉਹ ਪ੍ਰਕਰਨ ਆਪਾਂ ਆਉਣ ਵਾਲੇ ਇਤਿਹਾਸ ਅੰਦਰ ਸਰਵਣ ਕਰਾਂਗੇ। ਇਹਨੇ ਮੇਰਾ ਭਰੇ ਬਚਨ ਪ੍ਰਵਾਨ ਕਰਦੇ ਗੁਰ ਇਤਿਹਾਸ ਨੂੰ ਵੱਜਦਿਆਂ ਹੋਇਆਂ ਹੋਈਆਂ ਫੁੱਲਾਂ ਖਿਮਾ ਕਰਨੀਆਂ ਸਤਿਗੁਰ ਸੰਗਤਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੇਅੰਤ ਬੇਅੰਤ ਧੰਨਵਾਦ ਪਿਆਰ ਸਹਿਤ।